ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰੀਏ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ ਜ਼ਿੰਦਗੀ ਦਾ ਪ੍ਰੋਗਰਾਮ ਫੈਮਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੁਰ ਇਤਮਾਦ ਕਿਵੇਂ ਬਣਾ ਸਕਦੇ ਹੋ। ਸਾਥੀਓ, ਇਹ ਗੱਲ ਸੱਚ ਹੈ ਕਿ ਇਤਮਾਦ ਕਾਮਯਾਬੀ ਦੀ ਕੁੰਜੀ ਹੈ। ਬੱਚੇ ਹੋਣ ਜਾਂ ਵੱਡੇ, ਜ਼ਿੰਦਗੀ ਦੇ ਮੈਦਾਨ 'ਚ ਉਹੀ ਲੋਕ ਕਾਮਯਾਬ ਰਹਿੰਦੇ ਨੇ ਜਿਨ੍ਹਾਂ ਨੂੰ ਆਪਣੀ ਜ਼ਾਤ ਅਤੇ ਸਲਾਹਿਤਾਂ 'ਤੇ ਇਤਮਾਦ ਅਤੇ ਭਰੋਸਾ ਹੁੰਦਾ ਹੈ। ਇਹਦੇ ਬਰਅਕਸ, ਉਹ ਲੋਕ ਜਿਨ੍ਹਾਂ ਨੂੰ ਆਪਣੀ ਜ਼ਾਤ 'ਤੇ ਇਤਮਾਦ ਨਹੀਂ ਹੁੰਦਾ, ਉਹ ਅਮੂਮਨ ਖੌਫ, ਉਲਝਣਾਂ ਅਤੇ ਪਰੇਸ਼ਾਨੀਆਂ 'ਚ ਡਿੱਗੇ ਰਹਿੰਦੇ ਨੇ ਅਤੇ ਉਹਨਾਂ ਦੀਆਂ ਇਹ ਪਰੇਸ਼ਾਨੀਆਂ ਅਤੇ ਫਿਕਰਾਂ ਉਹਨਾਂ ਨੂੰ ਅਹਿਸਾਸੇ ਕਮਤਰੀ 'ਚ ਮੁਬਤਲਾ ਕਰਕੇ ਜ਼ਿੰਦਗੀ 'ਚ ਨਾਕਾਮੀਆਂ ਤੋਂ ਦੋਚਾਰ ਕਰਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਕਾਰ ਦਾ ਮਾਹੌਲ ਅਤੇ ਕਾਰ ਦੇ ਅਫਰਾਦ ਦਾ ਰਵੱਈਆ ਬੱਚੇ ਦੀ ਸੋਚ ਅਤੇ ਸ਼ਖਸੀਅਤ 'ਤੇ ਗਹਿਰੇ ਅਸਰਾਤ ਮਰਤਬ ਕਰਦਾ ਏ। ਮਾਹਰੀਨ ਨਫਸੀਆਤ ਦੇ ਮੁਤਾਬਿਕ, ਵਾਲਿਦੈਨ ਬੱਚੇ ਦੀ ਸ਼ਖਸੀਅਤ ਦੀ ਤਾਮੀਰ 'ਚ ਸਭ ਤੋਂ ਅਹਿਮ ਕਿਰਦਾਰ ਅਦਾ ਕਰਦੇ ਨੇ। ਵਾਲਿਦੈਨ ਦੀ ਨੁਕਤਾਚੀਨੀ ਜਾਂ ਉਹਨਾਂ ਦੀ ਹੌਸਲਾ ਅਫਜ਼ਾਈ ਬੱਚੇ ਦੀ ਸ਼ਖਸੀਅਤ 'ਚ ਮਸਬਤ ਜਾਂ ਮਨਫੀ ਤਬਦੀਲੀਆਂ ਲਿਆ ਸਕਦੀ ਏ। ਮਸਲਨ, ਉਹ ਅਫਰਾਦ ਜਿਨ੍ਹਾਂ ਨੂੰ ਬਚਪਨ ਤੋਂ ਜਵਾਨੀ ਤੱਕ ਵਾਲਿਦੈਨ ਜਾਂ ਖਾਨਦਾਨ ਦੇ ਵੱਡੇ ਬਜ਼ੁਰਗਾਂ ਦੀ ਤਰਫੋਂ ਨੁਕਤਾਚੀਨੀ ਦਾ ਬਹੁਤ ਜ਼ਿਆਦਾ ਸ਼ਿਕਾਰ ਹੋਣਾ ਪੈਂਦਾ ਏ, ਜਾਂ ਜਿਨ੍ਹਾਂ ਨੂੰ ਕਦਮ ਕਦਮ 'ਤੇ ਮਸ਼ਵਰੇ ਦਿੱਤੇ ਜਾਂਦੇ ਨੇ, ਉਹ ਅਮੂਮਨ ਆਪਣਾ ਹਰ ਕੰਮ ਦੂਸਰਿਆਂ ਦੇ ਸਹਾਰੇ ਕਰਨ ਦੇ ਆਦੀ ਹੋ ਜਾਂਦੇ ਨੇ। ਪਰ ਸਾਥੀਓ, ਇਹ ਗੱਲ ਹਕੀਕਤ ਹੈ ਕਿ ਉਮਰ ਵਧਣ ਦੇ ਨਾਲ ਨਾਲ ਹਰ ਫਰਦ ਨੂੰ ਆਪਣੇ ਫੈਸਲੇ, ਆਪਣੀ ਮਰਜ਼ੀ ਅਤੇ ਪਸੰਦ ਨੂੰ ਮੱਦੇਨਜ਼ਰ ਰੱਖ ਕੇ ਕਰਨੇ ਹੁੰਦੇ ਨੇ। ਲੇਕਿਨ ਉਹ ਲੋਕ ਜਿਹੜੇ ਬਚਪਨ ਤੋਂ ਹੀ ਨੁਕਤਾਚੀਨੀ ਦਾ ਸ਼ਿਕਾਰ ਰਹਿੰਦੇ ਨੇ, ਉਹ ਵੱਧਦੀ ਹੋਈ ਉਮਰ ਦੇ ਨਾਲ ਵੀ ਆਪਣੇ ਫੈਸਲੇ ਖੁਦ ਕਰਨ ਦੀ ਅਹਿਲੀਅਤ ਨਹੀਂ ਰੱਖਦੇ, ਨਾ ਹੀ ਆਪਣੀ ਪਸੰਦ ਅਤੇ ਨਾਪਸੰਦ ਦਾ ਖੁੱਲ੍ਹ ਕੇ ਇਜ਼ਹਾਰ ਕਰਦੇ ਨੇ। ਉਹਨਾਂ ਨੂੰ ਹਰ ਵਕਤ ਲੋਕਾਂ ਦਾ ਖਿਆਲ ਸਤਾਉਂਦਾ ਰਹਿੰਦਾ ਏ ਕਿ ਅਗਰ ਮੈਂ ਕੋਈ ਫੈਸ਼ਨੇਬਲ ਲਿਬਾਸ ਪਹਿਨ ਲਿਆ ਤਾਂ ਲੋਕ ਮੇਰੇ 'ਤੇ ਹੱਸਣਗੇ, ਜਾਂ ਅਗਰ ਮੈਂ ਕਿਸੇ ਨੂੰ ਕੋਈ ਗੱਲ ਕਹਾਂਗਾ ਤਾਂ ਲੋਕ ਮੇਰਾ ਮਜ਼ਾਕ ਉਡਾਣਗੇ। ਇਸ ਤਰ੍ਹਾਂ ਦੇ ਮੁਖਤਲਿਫ ਖਿਆਲਾਤ, ਲੋਕਾਂ ਦੇ ਕੁਝ ਕਹਿਣ ਦਾ ਖੌਫ, ਉਹਨਾਂ ਦੇ ਵਕਤ ਦੇ ਨਾਲ ਨਾਲ ਉਹਨਾਂ ਦੀ ਤਰੱਕੀ ਦੀ ਰਾਹ 'ਚ ਹਾਇਲ ਹੋਣ ਲੱਗਦੇ ਨੇ। ਹਾਲਾਂਕਿ ਸਾਥੀਓ, ਅਗਰ ਵਾਲਿਦੈਨ ਬਚਪਨ ਤੋਂ ਹੀ ਬੱਚੇ 'ਤੇ ਨੁਕਤਾਚੀਨੀ ਕਰਨ ਦੀ ਬਜਾਏ ਉਹਨਾਂ ਨੂੰ ਪਿਆਰ ਨਾਲ ਸਮਝਾਉਣ, ਉਹਨਾਂ ਨੂੰ ਆਪਣੀ ਪਸੰਦ ਅਤੇ ਨਾਪਸੰਦ ਦੇ ਇਜ਼ਹਾਰ ਦਾ ਅਤੇ ਫੈਸਲੇ ਕਰਨ ਦੀ ਆਜ਼ਾਦੀ ਦੇਣ, ਅਤੇ ਫਿਰ ਅੱਗੇ ਜਾ ਕੇ ਉਹ ਬੱਚੇ ਯਕੀਨਨ ਪੁਰ ਇਤਮਾਦ ਸ਼ਖਸੀਅਤ ਦੇ ਮਾਲਿਕ ਬਣ ਸਕਣਗੇ। ਸਾਥੀਓ, ਅਗਰ ਤੁਹਾਡਾ ਬੱਚਾ ਵੀ ਕਿਸੇ ਐਸੇ ਖੌਫ ਦਾ ਸ਼ਿਕਾਰ ਏ, ਤਾਂ ਫਿਰ ਤੁਹਾਨੂੰ ਆਪਣੇ ਬੱਚੇ ਨੂੰ ਇਹ ਸਮਝਾਉਣਾ ਚਾਹੀਦਾ ਏ ਕਿ ਉਹ ਉਹੀ ਕਰਨ ਜਿਹੜਾ ਉਹਨਾਂ ਨੂੰ ਅੱਛਾ ਲੱਗਦਾ ਏ, ਅਤੇ ਉਹਨਾਂ ਨੂੰ ਇਸ ਗੱਲ ਦਾ ਯਕੀਨ ਦਿਲਾਓ ਕਿ ਕੋਈ ਉਹਨਾਂ ਨੂੰ ਕੁਝ ਨਹੀਂ ਕਹੇਗਾ। ਅਗਰ ਕਦੀ ਇਤਫਾਕ ਨਾਲ ਕੋਈ ਕੁਝ ਕਹਿ ਵੀ ਦੇਵੇ ਤਾਂ ਉਹਨੂੰ ਜ਼ਿਹਨ 'ਤੇ ਨਾ ਲੈਣ ਅਤੇ ਨਾ ਹੀ ਜ਼ਿਆਦਾ ਪਰਵਾਹ ਕਰਨ। ਸਾਥੀਓ, ਯਾਦ ਰੱਖੋ ਕਿ ਬੱਚਿਆਂ ਨੂੰ ਪੁਰ ਇਤਮਾਦ ਬਣਾਉਣ ਦੇ ਲਈ ਉਹਨਾਂ 'ਤੇ ਭਰੋਸਾ ਕਰਨਾ ਉਹਨਾਂ ਦੇ ਖੌਫ, ਉਲਝਣ ਅਤੇ ਝਿਜਕ ਨੂੰ ਖਤਮ ਕਰਦਾ ਏ। ਵਾਲਿਦੈਨ ਹੁੰਦਿਆਂ ਹੋਇਆਂ ਤੁਹਾਡੀ ਇਹ ਜ਼ਿੰਮੇਦਾਰੀ ਏ ਕਿ ਤੁਸੀਂ ਆਪਣੇ ਬੱਚੇ ਨੂੰ ਇੱਕ ਪੁਰ ਇਤਮਾਦ ਸ਼ਖਸੀਅਤ ਦਾ ਮਾਲਿਕ ਬਣਾਓ। ਅਸੀਂ ਵੇਖਦੇ ਹਾਂ ਕਿ ਬਹੁਤ ਛੋਟੇ ਅਤੇ ਬਹੁਤ ਦੁਬਲੇ ਪਤਲੇ ਜਾਂ ਬਹੁਤ ਜ਼ਿਆਦਾ ਲੰਬੇ ਕੱਦ ਵਾਲੇ ਜਾਂ ਫਿਰ ਬਹੁਤ ਜ਼ਿਆਦਾ ਛੋਟੇ ਕੱਦ ਵਾਲੇ ਬੱਚਿਆਂ ਨੂੰ ਅਮੂਮਨ ਅਹਿਸਾਸੇ ਕਮਤਰੀ ਦਾ ਸ਼ਿਕਾਰ ਰਹਿਣਾ ਪੈਂਦਾ ਏ। ਉਹ ਹਰ ਵੇਲੇ ਆਪਣੀ ਜਿਸਾਮਤ ਦੇ ਮੁਤਲਿਕ ਹੀ ਸੋਚਦੇ ਰਹਿੰਦੇ ਨੇ, ਖਸੂਸਨ ਜਦੋਂ ਉਹਨਾਂ ਦੇ ਹਮਜਮਾਇਤ ਜਾਂ ਦੋਸਤ ਵਗੈਰਾ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ ਜਾਂ ਫਿਰ ਕਿਸੇ ਤੰਜ਼ ਜਾਂ ਨਾਮ ਨਾਲ ਉਹਨਾਂ ਨੂੰ ਪੁਕਾਰਦੇ ਨੇ, ਅਤੇ ਉਹਨਾਂ ਦਾ ਖੌਫ, ਉਲਝਣ ਅਤੇ ਪਰੇਸ਼ਾਨੀਆਂ ਇਸ ਕਦਰ ਵੱਧ ਜਾਂਦੀਆਂ ਨੇ ਕਿ ਉਹਨਾਂ ਨੂੰ ਕਿਸੇ ਦਾ ਵੀ ਸਾਹਮਣਾ ਕਰਦੇ ਹੋਇਆਂ ਸ਼ਰਮ ਮਹਿਸੂਸ ਹੁੰਦੀ ਏ। ਲੇਕਿਨ ਸਾਥੀਓ, ਇਹ ਗੱਲ ਯਾਦ ਰੱਖੋ ਕਿ ਐਸੀ ਸੂਰਤਿਹਾਲ 'ਚ ਸਿਰਫ ਵਾਲਿਦੈਨ ਹੀ ਬੱਚੇ ਨੂੰ ਇਸ ਅਹਿਸਾਸੇ ਕਮਤਰੀ ਤੋਂ ਬਾਹਰ ਕੱਢ ਸਕਦੇ ਨੇ, ਕਿਉਂਕਿ ਵਾਲਿਦੈਨ ਅਤੇ ਖਾਸ ਤੌਰ 'ਤੇ ਮਾਂ ਹੀ ਆਪਣੇ ਬੱਚੇ ਦੇ ਅਹਿਸਾਸਾਤ ਅਤੇ ਜਜ਼ਬਾਤ ਤੋਂ ਅੱਛੀ ਤਰ੍ਹਾਂ ਵਾਕਿਫ ਹੁੰਦੀ ਏ। ਮਾਂ ਨੂੰ ਆਪਣੇ ਬੱਚੇ ਦੇ ਚਿਹਰੇ ਦੇ ਤਾਸਰਾਤ ਤੋਂ ਹੀ ਉਹਨਾਂ ਦੀ ਦਿਲੀ ਕੈਫੀਅਤ ਦਾ ਅੰਦਾਜ਼ਾ ਹੋ ਜਾਂਦਾ ਏ। ਸੋ ਮਾਂ ਨੂੰ ਚਾਹੀਦਾ ਏ ਕਿ ਉਹ ਆਪਣੇ ਬੱਚੇ ਨੂੰ ਸਮਝਾਏ ਕਿ ਉਹਨੂੰ ਆਪਣੀ ਤਾਲੀਮ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਏ, ਕਿਉਂਕਿ ਤਾਲੀਮ ਹੀ ਏ ਜਿਹੜੀ ਤੁਹਾਡੇ ਮੁਸਤਕਬਿਲ ਨੂੰ ਰੋਸ਼ਨ ਕਰ ਸਕਦੀ ਏ, ਅਤੇ ਤੁਹਾਡੇ ਸ਼ਾਨਦਾਰ ਮੁਸਤਕਬਿਲ ਦਾ ਦਾਰੋਮਦਾਰ ਤੁਹਾਡੇ ਜਿਸਮ 'ਤੇ ਨਹੀਂ ਬਲਕਿ ਦਿਮਾਗ 'ਤੇ ਵੇ। ਸਾਥੀਓ, ਅਗਰ ਵਾਲਿਦੈਨ ਆਪਣੇ ਬੱਚੇ ਨਾਲ ਐਸੀਆਂ ਗੱਲਾਂ ਕਰਨਗੇ, ਉਹਨਾਂ ਨੂੰ ਪਿਆਰ ਨਾਲ ਸਮਝਾਉਣਗੇ, ਤਾਂ ਫਿਰ ਯਕੀਨਨ ਬੱਚੇ ਇਸ ਅਹਿਸਾਸ ਤੋਂ ਬਾਹਰ ਨਿਕਲ ਪਾਉਣਗੇ। ਅਸੀਂ ਵੇਖਦੇ ਹਾਂ ਕਿ ਅਕਸਰ ਵਾਲਿਦੈਨ ਮਾਇਸ਼ੀ ਖੁਸ਼ਹਾਲੀ ਨਾ ਹੋਣ ਦੇ ਬਾਇਸ ਬੱਚਿਆਂ ਨੂੰ ਅੱਛੇ ਤਾਲੀਮੀ ਅਦਾਰਿਆਂ 'ਚ ਨਹੀਂ ਪੜ੍ਹਾ ਸਕਦੇ। ਐਸੀ ਸੂਰਤ 'ਚ ਵੀ ਕਈ ਬੱਚੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਂਦੇ ਨੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਵਾਲਿਦੈਨ ਆਪਣੇ ਬੱਚਿਆਂ ਨੂੰ ਜੈਸੇ ਤੈਸੇ ਕਰਕੇ ਥੋੜ੍ਹੀ ਬਹੁਤ ਤਾਲੀਮ ਦਿਲਵਾ ਦਿੰਦੇ ਨੇ, ਲੇਕਿਨ ਅੱਗੇ ਪੜ੍ਹਾਉਣ ਦੀ ਉਹਨਾਂ ਦੀ ਹਿੰਮਤ ਨਹੀਂ ਹੁੰਦੀ। ਐਸੇ 'ਚ ਵਾਲਿਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਉਹਨਾਂ ਨੂੰ ਆਪਣਾ ਰਸਤਾ ਖੁਦ ਬਣਾਉਣਾ ਹੋਏਗਾ। ਆਪਣੇ ਹੱਥ ਨਾਲ ਕਮਾਉਣ 'ਚ ਕਦੀ ਸ਼ਰਮ ਮਹਿਸੂਸ ਨਾ ਕਰੋ। والدین نوں چاہیدا اے کہ اپنے بچیاں دی رہنمائی کرن، کیونکہ اس طرح خود کما کے اپنی تعلیم نوں جاری رکھ سکدے نے۔ اس طرح کرن نال بچے دیاں صلاحیتاں تے والدین دے اعتماد دی شہادت انہاں نوں اگے ودھن دا حوصلہ بخشے گی۔ ساتھیو، اسی طرح اپنے بچیاں نوں اکساؤ کہ اسکول چ ہون والیاں تمام تقریبات چ حصہ لین۔ انہاں دا حوصلہ وداؤ کہ کچھ بھی نہیں ہوئے گا، کیونکہ اے ہمت افزائی بچے چ مزید جوش تے ولولہ پیدا کر دیے۔ تے ساتھیو، خداوند دی خادمہ مسز ایلن جی وائٹ اپنی کتاب شفا دے چشمے چ سانوں دستی ہے کہ کار او جگہ ہے جتھے خوشی تے شادمانی تے محبت دا ڈیرا بسیرا ہوندا ہے، تے جتھے اے برکتاں ہون گیاں اوتھے خوشی تے خرمی تے اطمینان ہوئے گا۔ سو اگر والدین اپنے کار نوں ایک ایسی جگہ بنان گے جتھے بچے خوشی نال رہ سکن، اپنے اندر خود اعتمادی پیدا کر سکن، تے پھر یقیناً او جدو باہر نکلن گے تے او اس خوف چ مبتلا نہیں رہن گے، بلکہ او ایک پر اعتماد شخصیت دے مالک بنن گے۔ ساتھیو، اگر تسی انہاں ساریاں گلاں تے عمل کرو گے تے پھر یقیناً والدین اپنے شرمیلے تے احساس کمتری دے شکار بچے چ حوصلہ، جرت تے خود اعتمادی پیدا کر سکدے نے، تے اس طرح والدین اپنے بچیاں نوں کامیابی دی راہ تے لیا سکدے نے، کیونکہ والدین ہی بچے دی اصل شخصیت دے مالک ہوندے نے۔ وہ بچپن چ جو کچھ انہاں نوں سکھاندے نے یا جیسا برتاؤ انہاں دے نال کردے نے، ساری عمر بچے انہاں گلاں نوں اپنے ذہن چ رکھدے نے تے اس برتاؤ نوں وی جڑا انہاں دے والدین انہاں نال کردے نے۔ سو ساتھیو، میں امید کرنی ہاں کہ تہانوں اج دیاں گلاں پسند آئیاں ہون گیاں۔ ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਂ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ, ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਅੱਜ ਅਸੀਂ ਖੁਦਾਵੰਦ ਦੇ ਕਲਾਮ ਚੋਂ ਇਸ ਗੱਲ ਨੂੰ ਸਿੱਖਾਂਗੇ ਤੇ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਯਿਸੂ ਮਸੀਹ ਦਾ ਗੋਸ਼ਤ ਖਾਣ ਤੋਂ ਤੇ ਖੂਨ ਪੀਣ ਤੋਂ ਕੀ ਮੁਰਾਦ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯੋਹੰਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਇਹਦੇ 6 ਬਾਬ ਦੀ 53 ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਤੁਸੀਂ ਇਬਨੇ ਆਦਮ ਦਾ ਗੋਸ਼ਤ ਨਾ ਖਾਓ ਤੇ ਉਹਦਾ ਖੂਨ ਨਾ ਪੀਓ, ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਸਾਥੀਓ, ਜਦੋਂ ਯਿਸੂ ਮਸੀਹ ਨੇ ਆ ਕਲਾਮ ਆਖਿਆ, ਉਸ ਵੇਲੇ ਜਿਹੜੇ ਯਹੂਦੀ ਲੋਕ ਸਨ ਉਹ ਆਪਸ ਵਿੱਚ ਬੁੜਬੜਾਉਣ ਲੱਗੇ ਤੇ ਉਹ ਆ ਗੱਲ ਕਹਿਣ ਲੱਗੇ ਕਿ ਆ ਸ਼ਖਸ ਯਾਨੀ ਕਿ ਯਿਸੂ ਮਸੀਹ ਆਪਣਾ ਗੋਸ਼ਤ ਸਾਨੂੰ ਖਾਣ ਦੇ ਲਈ ਕਿਉਂ ਦਿੰਦਾ ਹੈ ਤੇ ਆਪਣਾ ਖੂਨ ਪੀਣ ਦੇ ਲਈ ਸਾਨੂੰ ਕਿਉਂ ਕਹਿੰਦਾ ਹੈ। ਸਾਥੀਓ, ਯਕੀਨਨ ਇਸ ਗੱਲ ਨੂੰ ਜਾਣਨਾ ਬੜਾ ਹੀ ਜ਼ਰੂਰੀ ਹੈ ਕਿ ਯਿਸੂ ਮਸੀਹ ਨੇ ਆ ਕਿਉਂ ਫਰਮਾਇਆ ਕਿ ਜਦੋਂ ਤੱਕ ਤੁਸੀਂ ਇਬਨੇ ਆਦਮ ਦਾ ਗੋਸ਼ਤ ਨਾ ਖਾਓ ਤੇ ਉਹਦਾ ਖੂਨ ਨਾ ਪੀਓ, ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਸਾਥੀਓ, ਯਾਦ ਰੱਖੋ ਕਿ ਇਸ ਕਲਾਮ ਵਿੱਚ ਸਾਡੇ ਲਈ ਬੜਾ ਗਹਿਰਾ ਪੈਗਾਮ ਪਾਇਆ ਜਾਂਦਾ ਹੈ। ਇਨਸਾਨੀ ਅਕਲ ਇਸ ਕਲਾਮ ਨੂੰ ਸਮਝ ਨਹੀਂ ਸਕਦੀ। ਆ ਕਲਾਮ ਇਨਸਾਨੀ ਸਮਝ ਤੋਂ ਬਾਲਾਤਾਰ ਹੈ। ਜਦੋਂ ਤੱਕ ਅਸੀਂ ਰੂਹਾਨੀ ਨਹੀਂ ਬਣਾਂਗੇ, ਜਦੋਂ ਤੱਕ ਅਸੀਂ ਰੂਹਾਨੀ ਤੌਰ ਨਾਲ ਇਸ ਗੱਲ ਨੂੰ ਨਾ ਲਵਾਂਗੇ ਉਦੋਂ ਤੱਕ ਅਸੀਂ ਇਹਨਾਂ ਗੱਲਾਂ ਨੂੰ ਸਮਝ ਨਹੀਂ ਪਾਵਾਂਗੇ। ਸੋ ਸਾਥੀਓ, ਤੁਸੀਂ ਕੀ ਸੋਚਦੇ ਹੋ? ਤੁਹਾਡੇ ਦੇ ਬਾਰੇ ਕੀ ਖਿਆਲ ਹੈ ਕਿ ਯਿਸੂ ਮਸੀਹ ਨੇ ਆਪਣੇ ਬਾਰੇ ਇਹ ਕਲਾਮ ਕਿਸ ਲਈ ਕੀਤਾ? ਉਹਨੇ ਕਿਉਂ ਆ ਗੱਲ ਕਹੀ ਕਿ ਜਦੋਂ ਤੱਕ ਤੁਸੀਂ ਮੇਰਾ ਗੋਸ਼ਤ ਨਾ ਖਾਓਗੇ, ਮੇਰਾ ਖੂਨ ਨਾ ਪੀਓਗੇ, ਤੁਹਾਡੇ ਵਿੱਚ ਜ਼ਿੰਦਗੀ ਨਹੀਂ? ਸਾਥੀਓ, ਆ ਗੱਲ ਯਾਦ ਰੱਖੋ ਕਿ ਖੁਦਾਵੰਦ ਯਿਸੂ ਮਸੀਹ ਨੇ ਆ ਕਲਾਮ ਉਸ ਵੇਲੇ ਕੀਤਾ ਜਦੋਂ ਯਹੂਦੀ ਯਰੂਸ਼ਲਮ ਵਿੱਚ ਮਿਸਰ ਤੋਂ ਬਣੇ ਇਸਰਾਇਲ ਦੀ ਆਜ਼ਾਦੀ ਦੀ ਯਾਦ ਵਿੱਚ ਇਹਦੇ ਫਸਾ ਮਨਾਉਣ ਦੇ ਲਈ ਆਏ ਸਨ। ਯਹੂਦੀ ਹਰ ਸਾਲ ਯਰੂਸ਼ਲਮ ਵਿੱਚ ਆਉਂਦੇ ਤੇ ਇਸ ਮੌਕੇ ਤੇ ਉਹ ਇਹਦੇ ਫਸਾ ਮਨਾਉਂਦੇ। ਇਹਦੇ ਫਸਾ ਇਸ ਯਾਦ ਵਿੱਚ ਮਨਾਈ ਜਾਂਦੀ ਸੀ ਕਿ ਕਿਸ ਤਰ੍ਹਾਂ ਖੁਦਾ ਨੇ ਆਪਣੇ ਲੋਕਾਂ ਨੂੰ ਮਿਸਰ ਦੀ ਗੁਲਾਮੀ ਚੋਂ ਆਜ਼ਾਦ ਕਰਵਾਇਆ। ਔਰ ਫਿਰ ਇਹਦੇ ਫਸਾ ਇਸ ਗੱਲ ਦੀ ਵੀ ਯਾਦ ਸੀ ਕਿ ਕਿਸ ਤਰ੍ਹਾਂ ਖੁਦਾ ਦੇ ਫਰਿਸ਼ਤੇ ਨੇ ਬਨੀ ਇਸਰਾਇਲ ਨੂੰ ਉਹਦੇ ਪਲੋਠਿਆਂ ਨੂੰ ਮਹਿਫੂਜ਼ ਰੱਖਿਆ ਤੇ ਮਿਸਰੀਆਂ ਦੇ ਪਲੋਠਿਆਂ ਨੂੰ ਮਾਰ ਦਿੱਤਾ। ਸਾਥੀਓ, ਇਸ ਈਦ ਦੇ ਮੌਕੇ ਤੇ ਖੁਦਾਵੰਦ ਯਿਸੂ ਮਸੀਹ ਚਾਹੁੰਦਾ ਸੀ ਕਿ ਫਸਾ ਦੇ ਬਰੇ ਦੀ ਬਜਾਏ ਲੋਕ ਖੁਦਾ ਦੇ ਹਕੀਕੀ ਬਰੇ ਨੂੰ ਪਹਿਚਾਨਣ, ਜਿਹੜਾ ਦੁਨੀਆਂ ਦੇ ਗੁਨਾਹਾਂ ਨੂੰ ਉਠਾ ਲੈ ਜਾਂਦਾ ਹੈ। ਸੋ ਜਦੋਂ ਯਿਸੂ ਮਸੀਹ ਨੇ ਆ ਕਲਾਮ ਕੀਤਾ ਕਿ ਅਗਰ ਤੁਸੀਂ ਮੇਰਾ ਗੋਸ਼ਤ ਖਾਓਗੇ, ਮੇਰਾ ਖੂਨ ਪੀਓਗੇ ਤੇ ਜ਼ਿੰਦਗੀ ਪਾਓਗੇ, ਉਸ ਵੇਲੇ ਇੱਕ ਸ਼ਰ੍ਹਾਂ ਦੇ ਆਲਮ ਨੇ ਗੁੱਸੇ ਵਿੱਚ ਆ ਕੇ ਆ ਗੱਲ ਕਹੀ ਕਿ ਆ ਸ਼ਖਸ ਆਪਣਾ ਗੋਸ਼ਤ ਸਾਨੂੰ ਖਾਣ ਦੇ ਲਈ ਕਿਵੇਂ ਦੇ ਸਕਦਾ ਹੈ? ਸਾਥੀਓ, ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ ਉਹਦੇ ਇਸ ਸਵਾਲ ਦੇ ਜਵਾਬ ਵਿੱਚ ਆ ਗੱਲ ਕਹੀ। ਅਗਰ ਅਸੀਂ ਯੋਹੰਨਾ ਦੀ ਅੰਜੀਲ ਦੇ 6 ਬਾਬ ਦੀ 53 ਤੋਂ ਲੈ ਕੇ 56 ਤੱਕ ਪੜ੍ਹੀਏ ਤੇ ਇੱਥੇ ਲਿਖਿਆ ਕਿ ਯਿਸੂ ਮਸੀਹ ਨੇ ਉਹਨੂੰ ਆਖਿਆ ਕਿ ਮੈਂ ਤੈਨੂੰ ਸੱਚ ਕਹਿੰਦਾ ਵਾਂ ਕਿ ਜਦੋਂ ਤੱਕ ਤੁਸੀਂ ਇਬਨੇ ਆਦਮ ਦਾ ਗੋਸ਼ਤ ਨਾ ਖਾਓ ਤੇ ਉਹਦਾ ਖੂਨ ਨਾ ਪੀਓ, ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਜਿਹੜਾ ਮੇਰਾ ਗੋਸ਼ਤ ਖਾਂਦਾ ਤੇ ਮੇਰਾ ਖੂਨ ਪੀਂਦਾ ਹੈ, ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ ਤੇ ਮੈਂ ਉਹਨੂੰ ਆਖਰੀ ਦਿਨ ਫਿਰ ਜ਼ਿੰਦਾ ਕਰਾਂਗਾ, ਕਿਉਂਕਿ ਮੇਰਾ ਗੋਸ਼ਤ ਹਕੀਕਤ ਵਿੱਚ ਖਾਣ ਦੀ ਸ਼ੈ ਤੇ ਮੇਰਾ ਖੂਨ ਹਕੀਕਤ ਵਿੱਚ ਪੀਣ ਦੀ ਸ਼ੈ ਵੇ। ਜਿਹੜਾ ਮੇਰਾ ਗੋਸ਼ਤ ਖਾਂਦਾ ਤੇ ਮੇਰਾ ਖੂਨ ਪੀਂਦਾ ਹੈ, ਉਹ ਮੇਰੇ ਵਿੱਚ ਕਾਇਮ ਰਹਿੰਦਾ ਹੈ ਤੇ ਮੈਂ ਉਹਦੇ ਵਿੱਚ ਕਾਇਮ ਰਹਿਣਾ ਵਾਂ। ਤੇ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਰੂਲ ਕੁਦਸ ਦੀ ਹਦਾਇਤ ਦੇ ਨਾਲ ਆ ਗੱਲ ਲਿਖਦੀ ਏ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਰ ਨੰਬਰ 476 ਵਿੱਚ। ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਮਸੀਹ ਦੇ ਗੋਸ਼ਤ ਨੂੰ ਖਾਣ ਤੇ ਉਹਦੇ ਖੂਨ ਨੂੰ ਪੀਣ ਤੋਂ ਮੁਰਾਦ ਏ ਕਿ ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕੀਤਾ ਜਾਏ, ਉਹਦੇ ਤੇ ਈਮਾਨ ਰੱਖਿਆ ਜਾਏ ਕਿ ਉਹੀ ਸਾਡੇ ਗੁਨਾਹਾਂ ਨੂੰ ਮਾਫ਼ ਕਰਦਾ। ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਦੇ ਹਾਂ ਤੇ ਉਹਦੇ ਤੇ ਈਮਾਨ ਰੱਖਦੇ ਹਾਂ ਕਿ ਉਹਨੇ ਸਾਡੇ ਗੁਨਾਹਾਂ ਨੂੰ ਮਾਫ਼ ਕਰ ਦਿੱਤਾ ਹੈ, ਉਸ ਵੇਲੇ ਅਸੀਂ ਉਹਦੇ ਵਿੱਚ ਕਾਮਿਲ ਹੋ ਜਾਂਦੇ ਹਾਂ। ਅਸੀਂ ਉਹਦੀ ਮੁਹੱਬਤ ਨੂੰ ਵੇਖਦੇ ਹਾਂ, ਉਹਦੇ ਵਿੱਚ ਕਾਇਮ ਰਹਿੰਦੇ ਹਾਂ, ਉਹਦੇ ਖੂਨ ਨੂੰ ਪੀਣ ਨਾਲ ਤੇ ਉਹਦੇ ਗੋਸ਼ਤ ਨੂੰ ਖਾਣ ਦੇ ਨਾਲ ਅਸੀਂ ਉਹਦੀ ਫਿਤਰਤ ਦਾ ਹਿੱਸਾ ਬਣ ਜਾਂਦੇ ਹਾਂ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਯਿਸੂ ਮਸੀਹ ਦੇ ਗੋਸ਼ਤ ਨੂੰ ਖਾਣ ਤੇ ਉਹਦੇ ਖੂਨ ਨੂੰ ਪੀਣ ਤੋਂ ਮੁਰਾਦ ਏ ਕਿ ਉਹਨੂੰ ਅਸੀਂ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕਰੀਏ, ਉਹਦੇ ਤੇ ਅਸੀਂ ਈਮਾਨ ਲਿਆਈਏ। ਸਾਥੀਓ, ਆਹੀ ਗੱਲ ਖੁਦਾਵੰਦ ਯਿਸੂ ਮਸੀਹ ਯਹੂਦੀ ਲੋਕਾਂ ਨੂੰ ਸਿਖਾਉਣਾ ਚਾਹੁੰਦਾ ਸੀ। ਯਿਸੂ ਮਸੀਹ ਚਾਹੁੰਦਾ ਸੀ ਕਿ ਲੋਕ ਇਸ ਗੱਲ ਨੂੰ ਜਾਣਨ, ਇਸ ਗੱਲ ਨੂੰ ਸਮਝਣ ਕਿ ਰੂਹਾਨੀ ਤੌਰ ਨਾਲ ਇਸ ਗੱਲ ਤੋਂ ਕੀ ਮੁਰਾਦ ਏ। ਸਾਥੀਓ, ਯਿਸੂ ਮਸੀਹ ਦਾ ਕਲਾਮ ਸਾਡੀ ਰੂਹਾਨੀ ਜ਼ਰੂਰਤ ਨੂੰ ਪੂਰਾ ਕਰਦਾ ਹੈ। ਸੋ ਅਸੀਂ ਇਸ ਗੱਲ ਨੂੰ ਹਮੇਸ਼ਾ ਆਪਣੇ ਜ਼ਿਹਨਾਂ ਵਿੱਚ ਰੱਖੀਏ ਕਿ ਜਦੋਂ ਯਿਸੂ ਮਸੀਹ ਆ ਗੱਲ ਕਹਿੰਦਾ ਹੈ ਕਿ ਅਸੀਂ ਉਹਦਾ ਗੋਸ਼ਤ ਖਾਈਏ, ਉਹਦਾ ਖੂਨ ਪੀਏ, ਉਸ ਵੇਲੇ ਇਸ ਗੱਲ ਤੋਂ ਮੁਰਾਦ ਆਏ ਕਿ ਯਿਸੂ ਮਸੀਹ ਸਾਨੂੰ ਦਾਅਵਾ ਦਿੰਦਾ ਹੈ ਕਿ ਅਸੀਂ ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕਰੀਏ ਤਾਂ ਕਿ ਸਾਡੇ ਗੁਨਾਹ ਮਾਫ਼ ਹੋਣ ਤੇ ਅਸੀਂ ਨਿਜਾਤ ਪਾ ਕੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕੀਏ। ਸਾਥੀਓ, ਅਗਰ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਾਂਗੇ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਾਂਗੇ ਤੇ ਫਿਰ ਅਸੀਂ ਯਿਸੂ ਮਸੀਹ ਵਿੱਚ ਜ਼ਿੰਦਗੀ ਪਾਵਾਂਗੇ। ਪਰ ਅਗਰ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਨਹੀਂ ਕਰਾਂਗੇ ਤੇ ਫਿਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਤੋਂ ਮਹਿਰੂਮ ਹੋ ਜਾਵਾਂਗੇ। ਸਾਥੀਓ, ਯਹੂਦੀ ਲੋਕਾਂ ਨੇ ਜਦੋਂ ਯਿਸੂ ਮਸੀਹ ਦੇ ਇਸ ਕਲਾਮ ਨੂੰ ਸੁਣਿਆ ਕਿ ਜਦੋਂ ਤੱਕ ਤੁਸੀਂ ਮੇਰਾ ਗੋਸ਼ਤ ਨਹੀਂ ਖਾਓਗੇ, ਮੇਰਾ ਖੂਨ ਨਹੀਂ ਪੀਓਗੇ, ਤੁਸੀਂ ਜ਼ਿੰਦਗੀ ਨਹੀਂ ਪਾ ਸਕੋਗੇ, ਉਸ ਵੇਲੇ ਉਹਨਾਂ ਨੇ ਇਸ ਕਲਾਮ ਨੂੰ ਜਿਸਮਾਨੀ ਤੌਰ 'ਤੇ ਲਿਆ, ਇਸ ਕਲਾਮ ਨੂੰ ਉਹਨਾਂ ਨੇ ਲੁਗਵੀ ਮਾਇਨਿਆਂ ਵਿੱਚ ਲਿਆ। ਉਸ ਵੇਲੇ ਉਹਨਾਂ ਨੇ ਯਿਸੂ ਮਸੀਹ ਦੇ ਇਸ ਕਲਾਮ ਨੂੰ ਕਬੂਲ ਨਾ ਕੀਤਾ, ਬਲਕਿ ਉਹਨਾਂ ਨੂੰ ਯਿਸੂ ਮਸੀਹ ਦਾ ਆ ਕਲਾਮ ਅਜੀਬੋ ਗਰੀਬ ਲੱਗਿਆ। ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਜਿਹੜਾ ਕਲਾਮ ਕੀਤਾ ਉਹ ਸਾਡੀ ਰੂਹਾਨੀ ਜ਼ਿੰਦਗੀ ਦੇ ਲਈ ਸੀ ਤੇ ਯਿਸੂ ਮਸੀਹ ਆਪਣੇ ਲੋਕਾਂ ਨੂੰ ਆ ਗੱਲ ਸਿਖਾਉਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਜਿਸਮਾਨੀ ਜ਼ਿੰਦਗੀ ਦੇ ਲਈ ਜਿਸਮਾਨੀ ਗਿਜ਼ਾ ਜ਼ਰੂਰੀ ਏ, ਉਸੇ ਤਰ੍ਹਾਂ ਰੂਹਾਨੀ ਜ਼ਿੰਦਗੀ ਦੇ ਲਈ ਰੂਹਾਨੀ ਗਿਜ਼ਾ ਜ਼ਰੂਰੀ ਹੈ ਤੇ ਰੂਹਾਨੀ ਜ਼ਿੰਦਗੀ ਦੀ ਗਿਜ਼ਾ ਖੁਦਾ ਦਾ ਕਲਾਮ ਹੈ। ਸਾਥੀਓ, ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਸੁਣਨੇ ਹਾਂ, ਪੜ੍ਹਨੇ ਹਾਂ, ਉਹਦੇ 'ਤੇ ਅਮਲ ਕਰਨੇ ਹਾਂ, ਉਸ ਵੇਲੇ ਅਸੀਂ ਯਿਸੂ ਮਸੀਹ ਵਿੱਚ ਜ਼ਿੰਦਗੀ ਪਾਉਂਦੇ ਹਾਂ। ਸਾਥੀਓ, ਸਾਨੂੰ ਚਾਹੀਦਾ ਕਿ ਅਸੀਂ ਕਲਾਮੇ ਮੁਕੱਦਸ ਦਾ ਮੁਤਾਲਾ ਰੂਲ ਕੁਦਸ ਦੀ ਮਦਦ ਦੇ ਨਾਲ ਕਰੀਏ ਤਾਂ ਕਿ ਅਸੀਂ ਕਲਾਮੇ ਮੁਕੱਦਸ ਦੀਆਂ ਗੱਲਾਂ ਨੂੰ ਅੱਛੀ ਤਰ੍ਹਾਂ ਸਮਝ ਸਕੀਏ। ਜਦੋਂ ਅਸੀਂ ਈਮਾਨ ਦੇ ਬਾਨੀ ਤੇ ਕਾਮਲ ਕਰਨ ਵਾਲੇ ਯਿਸੂ ਮਸੀਹ ਨੂੰ ਤੱਕਦੇ ਰਹਿੰਦੇ ਹਾਂ, ਉਸ ਵੇਲੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹਾਂ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਦੇ ਹਾਂ ਕਿ ਜਦੋਂ ਯਿਸੂ ਮਸੀਹ ਨੇ ਆ ਕਲਾਮ ਕੀਤਾ, ਉਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਆ ਕਲਾਮ ਬੜਾ ਮਾਯੂਬ ਜਿਹਾ ਲੱਗਾ। ਉਹ ਇਸ ਕਲਾਮ ਤੋਂ ਨਾ ਖੁਸ਼ ਹੋਏ, ਉਹਨਾਂ ਨੇ ਇਸ ਕਲਾਮ ਨੂੰ ਕਬੂਲ ਨਾ ਕੀਤਾ, ਬਲਕਿ ਉਹ ਯਿਸੂ ਮਸੀਹ ਨੂੰ ਛੱਡ ਕੇ ਚਲੇ ਗਏ। ਤੇ ਜਦੋਂ ਉਹ ਲੋਕ ਯਿਸੂ ਮਸੀਹ ਨੂੰ ਛੱਡ ਕੇ ਚਲੇ ਗਏ, ਉਸ ਵੇਲੇ ਯਿਸੂ ਮਸੀਹ ਨੂੰ ਦਿਲੀ ਸਦਮਾ ਹੋਇਆ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਰੋਕਣ ਦੀ ਜ਼ਰੂਰਤ ਮਹਿਸੂਸ ਨਾ ਕੀਤੀ, ਕਿਉਂਕਿ ਆਹ ਚੁਣਾਓ ਉਹਨਾਂ ਲੋਕਾਂ ਦਾ ਆਪਣਾ ਸੀ। ਇਸ ਲਈ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਵੀ ਆ ਆਖਿਆ। ਅਗਰ ਅਸੀਂ ਯੋਹੰਨਾ ਦੀ ਅੰਜੀਲ ਦੇ 6 ਬਾਬ ਦੀ 67 ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਵੀ ਚਲੇ ਜਾਣਾ ਚਾਹੁੰਦੇ ਹੋ। ਸਾਥੀਓ, ਯਿਸੂ ਮਸੀਹ ਸਾਨੂੰ ਜ਼ਬਰਦਸਤੀ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ। ਉਹ ਸਾਨੂੰ ਮਜਬੂਰ ਨਹੀਂ ਕਰਦਾ ਕਿ ਅਸੀਂ ਉਹਦੇ ਨਾਲ ਰਹੀਏ, ਬਲਕਿ ਉਹ ਸਾਨੂੰ ਚੁਣਾਓ ਦਾ ਹੱਕ ਦਿੰਦਾ ਹੈ। ਉਹਨੇ ਸਾਨੂੰ ਆ ਇਖਤਿਆਰ ਬਖਸ਼ਿਆ ਹੈ ਕਿ ਅਸੀਂ ਆਪਣਾ ਫੈਸਲਾ ਖੁਦ ਕਰੀਏ। ਸੋ ਯਿਸੂ ਮਸੀਹ ਨੇ ਵੀ ਸ਼ਾਗਿਰਦਾਂ ਨੂੰ ਫੈਸਲਾ ਕਰਨ ਦਾ ਇਖਤਿਆਰ ਬਖਸ਼ਿਆ, ਚੁਣਾਓ ਦਾ ਹੱਕ ਦਿੱਤਾ। ਯਿਸੂ ਮਸੀਹ ਨੇ ਸ਼ਾਗਿਰਦਾਂ ਨੂੰ ਪੁੱਛਿਆ ਕਿ ਕੀ ਤੁਸੀਂ ਵੀ ਚਲੇ ਜਾਣਾ ਚਾਹੁੰਦੇ ਹੋ। ਪਰ ਅਸੀਂ ਵੇਖਦੇ ਕਿ ਸ਼ਮੌਨ ਪਤਰਸ ਨੇ ਜਵਾਬ ਦਿੱਤਾ ਕਿ ਖੁਦਾਵੰਦ, ਅਸੀਂ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਜ਼ਿੰਦਗੀ ਦੀਆਂ ਗੱਲਾਂ ਤੇਰੇ ਹੀ ਕੋਲ ਨੇ। ਅਸੀਂ ਇਮਾਨ ਲਿਆਏ ਹਾਂ ਤੇ ਜਾਣ ਗਏ ਹਾਂ ਕਿ ਤੂੰ ਹੀ ਖੁਦਾ ਦਾ ਕਦੋਸ ਹੈ। ਸਾਥੀਓ, ਪਤਰਸ ਰਸੂਲ ਨੇ ਜ਼ਾਤੀ ਤੌਰ ਨਾਲ ਇਸ ਗੱਲ ਨੂੰ ਜਾਣਿਆ ਕਿ ਹਮੇਸ਼ਾ ਦੀ ਜ਼ਿੰਦਗੀ ਯਿਸੂ ਮਸੀਹ ਹੈ। ਇਸ ਲਈ ਉਹਨੇ ਯਿਸੂ ਮਸੀਹ ਨੂੰ ਕਿਹਾ ਕਿ ਯਿਸੂ, ਹਮੇਸ਼ਾ ਦੀ ਜ਼ਿੰਦਗੀ ਤੇ ਤੇਰੇ ਕੋਲ ਹੀ ਹੈ, ਫਿਰ ਅਸੀਂ ਕਿਹਦੇ ਕੋਲ ਜਾਈਏ? ਅਸੀਂ ਇਮਾਨ ਲਿਆਏ ਹਾਂ ਤੇ ਜਾਣ ਗਏ ਹਾਂ ਕਿ ਤੂੰ ਹੀ ਖੁਦਾ ਦਾ ਕਦੋਸ ਹੈ। ਸੋ ਸਾਥੀਓ, ਅਗਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣਾ ਚਾਹੁੰਦੇ ਹਾਂ ਤੇ ਫਿਰ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਈਏ, ਉਹਨੂੰ ਕਬੂਲ ਕਰੀਏ, ਉਹਨੂੰ ਆਪਣਾ ਸ਼ਖਸੀ ਨਜਾਤ ਦਹਿੰਦਾ ਕਬੂਲ ਕਰੀਏ। ਸਾਥੀਓ, ਜਦੋਂ ਅਸੀਂ ਵੀ ਸ਼ਮੌਨ ਪਤਰਸ ਵਾਂਗੂ ਯਿਸੂ ਮਸੀਹ ਨੂੰ ਜਾਣਾਂਗੇ, ਉਹਦੇ ਤੇ ਇਮਾਨ ਲਿਆਵਾਂਗੇ, ਉਹਨੂੰ ਕਬੂਲ ਕਰਾਂਗੇ, ਉਸ ਵੇਲੇ ਯਕੀਨਨ ਅਸੀਂ ਵੀ ਇਸ ਗੱਲ ਦੀ ਗਵਾਹੀ ਦੇ ਸਕਾਂਗੇ ਕਿ ਹਮੇਸ਼ਾ ਦੀ ਜ਼ਿੰਦਗੀ ਯਿਸੂ ਮਸੀਹ ਹੈ। ਜਿਹੜਾ ਵੀ ਉਹਦੇ ਤੇ ਇਮਾਨ ਲਿਆਏਗਾ, ਉਹ ਨਜਾਤ ਪਾਏਗਾ, ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰੇਗਾ। ਸੋ ਸਾਥੀਓ, ਆਓ ਅਸੀਂ ਯਿਸੂ ਮਸੀਹ ਦੇ ਗੋਸ਼ਤ ਨੂੰ ਖਾਈਏ ਤੇ ਉਹਦੇ ਖੂਨ ਨੂੰ ਪੀਏ, ਯਾਨੀ ਕਿ ਉਹਨੂੰ ਆਪਣਾ ਸ਼ਖਸੀ ਨਜਾਤ ਦਹਿੰਦਾ ਕਬੂਲ ਕਰੀਏ, ਉਹਦੇ ਤੇ ਇਮਾਨ ਲਿਆਈਏ ਤਾਂ ਕਿ ਸਾਡੇ ਗੁਨਾਹ ਮਾਫ਼ ਹੋਣ, ਅਸੀਂ ਉਹਨੂੰ ਕਬੂਲ ਕਰਦੇ ਹੋਇਆਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਰ ਨੰਬਰ 474 ਵਿੱਚ ਆ ਗੱਲ ਲਿਖਦੀ ਏ ਕਿ ਯਿਸੂ ਮਸੀਹ ਨੇ ਇਨਸਾਨੀ ਜਾਮਾ ਪਾਇਆ ਤਾਂ ਕਿ ਅਸੀਂ ਉਹਦੇ ਨਾਲ ਇੱਕ ਹੋ ਸਕੀਏ, ਉਹਦੀ ਬਦੌਲਤ ਹੀ ਅਸੀਂ ਕਬਰ ਤੋਂ ਜ਼ਿੰਦਾ ਹੋ ਸਕਾਂਗੇ, ਕਿਉਂਕਿ ਈਮਾਨ ਦੇ ਜ਼ਰੀਏ ਉਹਦੀ ਜ਼ਿੰਦਗੀ ਸਾਡੀ ਜ਼ਿੰਦਗੀ ਬਣ ਜਾਂਦੀ ਏ। ਉਹ ਜਿਹੜੇ ਯਿਸੂ ਮਸੀਹ ਨੂੰ ਆਪਣੇ ਦਿਲਾਂ ਵਿੱਚ ਉਤਾਰ ਲੈਂਦੇ ਨੇ, ਹਮੇਸ਼ਾ ਦੀ ਜ਼ਿੰਦਗੀ ਉਹਨਾਂ ਦੀ ਹੀ ਏ। ਰੂਹ ਦੇ ਜ਼ਰੀਏ ਖੁਦਾਵੰਦ ਸਾਡੇ ਵਿੱਚ ਸਕੂਨਤ ਕਰਦਾ ਤੇ ਖੁਦਾਵੰਦ ਦੇ ਰੂਹ ਨੂੰ ਅਸੀਂ ਸਿਰਫ ਈਮਾਨ ਦੇ ਜ਼ਰੀਏ ਨਾਲ ਹੀ ਆਪਣੇ ਦਿਲਾਂ ਵਿੱਚ ਵਸਾ ਸਕਦੇ ਹਾਂ। ਜਦੋਂ ਈਮਾਨ ਨਾਲ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨੇ ਹਾਂ, ਉਸ ਵੇਲੇ ਹੀ ਹਮੇਸ਼ਾ ਦੀ ਜ਼ਿੰਦਗੀ ਦਾ ਆਗਾਜ਼ ਹੋ ਜਾਂਦਾ ਹੈ। ਸੋ ਸਾਥੀਓ, ਮੈਨੂੰ ਉਮੀਦ ਹੈ ਕਿ ਅੱਜ ਤੁਸੀਂ ਇਸ ਗੱਲ ਨੂੰ ਜਾਣਿਆ ਹੋਏਗਾ, ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਯਿਸੂ ਮਸੀਹ ਦਾ ਗੋਸ਼ਤ ਤੇ ਉਹਦਾ ਖੂਨ ਪੀਣ ਤੋਂ ਮੁਰਾਦ ਆਏ ਕਿ ਅਸੀਂ ਉਹਨੂੰ ਆਪਣਾ ਸ਼ਖਸੀ ਨਜਾਤ ਦਹਿੰਦਾ ਕਬੂਲ ਕਰੀਏ, ਉਹਦੇ ਤੇ ਈਮਾਨ ਲਿਆਈਏ ਤਾਂ ਕਿ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾ ਸਕੀਏ, ਨਿਜਾਤ ਹਾਸਲ ਕਰ ਸਕੀਏ ਤੇ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਤੇ ਜਿਵੇਂ ਕਿ ਅਸਾਂ ਇਸ ਗੱਲ ਨੂੰ ਵੀ ਵੇਖਿਆ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਜਦੋਂ ਅਸੀਂ ਈਮਾਨ ਦੇ ਨਾਲ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਜਦੋਂ ਅਸੀਂ ਈਮਾਨ ਦੇ ਨਾਲ ਯਿਸੂ ਮਸੀਹ ਨੂੰ ਆਪਣੇ ਦਿਲਾਂ ਵਿੱਚ ਆਉਣ ਦੀ ਦਾਵਤ ਦਿੰਦੇ ਹਾਂ, ਜਦੋਂ ਯਿਸੂ ਮਸੀਹ ਸਾਡੇ ਦਿਲਾਂ ਵਿੱਚ ਸਕੂਨਤ ਕਰਦਾ ਹੈ, ਉਸ ਵੇਲੇ ਹੀ ਹਮੇਸ਼ਾ ਦੀ ਜ਼ਿੰਦਗੀ ਦਾ ਆਗਾਜ਼ ਹੋ ਜਾਂਦਾ ਹੈ। ਸੋ ਆਓ ਸਾਥੀਓ, ਅਸੀਂ ਅੱਜ ਇਸ ਗੱਲ ਦਾ ਫੈਸਲਾ ਕਰੀਏ, ਇਸ ਗੱਲ ਦਾ ਚੁਣਾਓ ਕਰੀਏ ਕਿ ਅਸਾਂ ਯਿਸੂ ਮਸੀਹ ਨੂੰ ਹੀ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰਨਾ ਹੈ, ਉਹਦੇ ਤੇ ਹੀ ਈਮਾਨ ਤੇ ਭਰੋਸਾ ਰੱਖਣਾ ਹੈ, ਕਿਉਂਕਿ ਉਹਦੇ ਵਿੱਚ ਹੀ ਹਮੇਸ਼ਾ ਦੀ ਜ਼ਿੰਦਗੀ ਪਾਈ ਜਾਂਦੀ ਹੈ। ਕਿਉਂਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਈਮਾਨ ਲਿਆਏਗਾ, ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਖੁਦਾ ਦੇ ਹਜ਼ੂਰ ਆ ਦੁਆ ਕਰੀਏ ਕਿ ਖੁਦਾਵੰਦ ਸਾਡੇ ਗੁਨਾਹਾਂ ਨੂੰ ਬਖਸ਼ ਦੇਵੇ, ਸਾਡੇ ਗੁਨਾਹਾਂ ਨੂੰ ਮਾਫ਼ ਕਰੇ ਅਤੇ ਸਾਨੂੰ ਪਾਕ ਸਾਫ਼ ਕਰੇ, ਕਿਉਂਕਿ ਅਸੀਂ ਇਸ ਮੁਸੀਬਤ ਦੇ ਮਾਲ ਲਿਆਉਂਦੇ ਹਾਂ, ਉਹਨੂੰ ਆਪਣਾ ਸ਼ਖਸੀ ਨਿਜਾਤ ਦੀ ਹਿੰਦਾ ਤਸਲੀਮ ਕਰਦੇ ਹਾਂ। ਖੁਦਾਵੰਦ ਸਾਨੂੰ ਕਬੂਲ ਕਰੇ ਅਤੇ ਸਾਨੂੰ ਆਪਣੇ ਵਾਅਦੇ ਦੇ ਮੁਤਾਬਿਕ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ ਅਤੇ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸਾਂ ਇਸ ਗੱਲ ਨੂੰ ਜਾਣੀਏ ਅਤੇ ਇਸ ਗੱਲ ਨੂੰ ਸਿੱਖੀਏ ਕਿ ਜਿਹੜਾ ਸ਼ਖਸ ਤੇਰਾ ਗੋਸ਼ਤ ਖਾਂਦਾ ਅਤੇ ਤੇਰਾ ਖੂਨ ਪੀਂਦਾ, ਯਾਨੀ ਕਿ ਜਿਹੜਾ ਤੈਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਕਰਦਾ, ਤੇਰੇ ਤੇ ਇਮਾਨ ਲਿਆਂਦਾ, ਉਹ ਹਮੇਸ਼ਾ ਦੀ ਜ਼ਿੰਦਗੀ ਪਾਉਂਦਾ। ਤੇਰਾ ਫਰਮਾਨ ਹੈ ਕਿ ਜਿਹੜਾ ਇਮਾਨ ਲਿਆਂਦਾ ਹੈ ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ। ਐ ਖੁਦਾਵੰਦ ਯਿਸੂ ਮਸੀਹ, ਅਸੀਂ ਆਪਣੇ ਦਿਲਾਂ ਨੂੰ ਤੇਰੇ ਲਈ ਖੋਲ੍ਹਦੇ ਹਾਂ, ਤੂੰ ਸਾਡੇ ਦਿਲਾਂ ਵਿੱਚ ਆ। ਅਸੀਂ ਬੜੇ ਇਮਾਨ ਦੇ ਨਾਲ ਤੈਨੂੰ ਆਪਣਾ ਨਿਜਾਤ ਦਹਿੰਦਾ ਤਸਲੀਮ ਕਰਨੇ ਆ, ਤੇਰੇ ਤੇ ਇਮਾਨ ਲਿਆਉਂਦੇ ਹਾਂ। ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਨੂੰ ਆਪਣੀ ਰਾਸਤਾਬਾਜ਼ੀ ਅਤੇ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾ, ਤਾਂ ਕਿ ਅਸੀਂ ਹਮੇਸ਼ਾ ਤੇਰੇ ਵਿੱਚ ਕਾਇਮ ਉਦਾਇਮ ਰਹਿ ਸਕੀਏ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ। ਐ ਖੁਦਾਵੰਦ, ਇਹਨਾਂ ਦੇ ਜ਼ਿਹਨਾਂ ਨੂੰ ਖੋਲ੍ਹ, ਤਾਂ ਕਿ ਆ ਤੇਰੇ ਕਲਾਮ ਦੀਆਂ ਗੱਲਾਂ ਨੂੰ ਸਮਝ ਸਕਣ ਅਤੇ ਇਹਦੇ 'ਤੇ ਅਮਲ ਕਰ ਸਕਣ। ਐ ਖੁਦਾਵੰਦ, ਅਗਰ ਕੋਈ ਇਹਨਾਂ 'ਚੋਂ ਬਿਮਾਰ ਏ ਤਾਂ ਉਹਨੂੰ ਸ਼ਿਫਾ ਦੇ। ਸਾਨੂੰ ਸਾਰਿਆਂ ਨੂੰ ਤੂੰ ਆਪਣੇ ਕਲਾਮ 'ਤੇ ਅਮਲ ਕਰਨ ਦੀ ਤੌਫੀਕ ਦੇ। ਅਸੀਂ ਸਾਰੇ ਤੈਨੂੰ ਹੀ ਆਪਣਾ ਨਿਜਾਤ ਦਹਿੰਦਾ, ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰਨੇ ਹਾਂ। ਤੂੰ ਸਾਨੂੰ ਕਬੂਲ ਫਰਮਾ ਅਤੇ ਆਪਣੇ ਵਾਅਦੇ ਦੇ ਮੁਤਾਬਿਕ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇ, ਤਾਂ ਕਿ ਅਸੀਂ ਹਮੇਸ਼ਾ ਤੇਰੇ ਵਿੱਚ ਕਾਇਮ ਉਦਾਇਮ ਰਹਿ ਸਕੀਏ। ਐ ਖੁਦਾਵੰਦ, ਤੂੰ ਸਾਨੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।